को कर सतनाम करता पुरख निर्वैर अकाल मूरत गुरपुरसाद जप आदि सचो जुगाद सच है पी सच नानक होसी नानक होसी पी सच तू चो सज्जन मंडिया डेई सिसतार नैन महंजे तरस दे नैन महंजे तरस दे कद तसी दीदार जे तू मित्र साडड़ा जे तू मित्र साडड़ा एक पोरी नाही विछोड़ जियो महंजा तो मोहया जियो महंजा तो मोहया कद पसी जानी तो है मेरा मन लोचै मेरा मन लोचै मेरा मन
Yeah.
न्याय मन भेल तो करे तुमरे दर्श की मुझे नैनन बात प्यास प्रीतम तुमरे दर्शन की मुझे नैनन बात प्यास कृपा कर ਦੱਸ ਦਿਓ ਇੱਕ ਨਾਨਕੀ ਅਰਦਾਸ ਦੱਸ ਦਿਓ ਇੱਕ ਨਾਨਕੀ ਅਰਦਾਸ
ਮੇਰਾ ਮਨ ਲੋਚੈ ਗੁਰਦਰਸ਼ਨ ਕਾਈ ਬਿਲਪ ਕਰੇ ਚਾ ਤਿਰਕਤੀ ਤਿਰਖਾ ਨਾ ਉਤਰੈ ਸਾਂਤ ਨਾਰੈ ਗੁਰਦਰਸ਼ਨ ਸੰਤ ਪਿਆਰੇ ਜੀਓ ਭੋਲੀ ਜੀ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਤੇਰਾ ਮੁਖ ਸੁਹਾਵਾ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ
ਮਰਾਰੇ ਜੀਓ
ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ
ਮਰਾਰੇ ਜੀਓ
ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ
ਮਿਲਿਆ
ਰਹਿਣ ਨਾਮ ਬਿਹਾਰ
ਨੀਂਦ ਨਾ
ਦੇਖੇ ਗੁਰਦਰਬਾਰੇ
ਜੀਓ
ਭੋਲੀ ਜੀਓ ਕੋਲ ਮਾਈ ਹੋ ਭੋਲੀ ਜੀਓ ਕੋਲ ਮਾਈ ਤਿਸ ਸੱਚੇ ਗੁਰਦਰਬਾਰੇ ਜੀਓ ਮਨ ਲੋਚੈ ਮੇਰਾ
ਮੇਰਾ ਮਨ ਲੋਚੈ
प्यासी मैं
फिरों कापे घूमाला। सज समझन आज प्रमेणा, सज समझन आज प्रमेणा,
पंथ निहारे कामनी लोचन भरी ले सास और ना पिज्जा पगना किस हर दर्शन की
आशा
उड़हुन कागा
कारे
बेगम लीजै अपने
राम प्यारे
मैं रवंदी सब जग रुना रुने बनो पफेर एक ना रुना
मेरे तन का बिरहा
जिन हो पिरो
बिछोड़े
सुपने आया
पी गया
जल भरे
आरोए
आए न सका
तुझ कन प्यारे
तेज न सका
कोए
आओ सुभागी निजरिए आओ सुभागी निजरिए मत सौ वेखा सोए मन
मेरा मन लोचा मेरा मन।
मन लोचै गुरदर्शन ताई। बिलप करे चातुर्थ की लाई, कागा कंठ लोलिया सगला काया मास। कागा कंठ लोलिया सगला काया मास,
बादशो प्रेज कर की आसा, बादशो प्रेज कर की आसा।
कागा चूंड ना पिंजरा, बसे ता उडर जा, जित पिंजर मेरा सौ वसा है। आसना तिजू खरीदा तन सुका पिंज
ठिया,
तलिया खुंड है काल अजा सुराब ना बहड़ियो। देख बंदे देख मन में राग प्या, दर्शन देखने का चाओ, मन लोचै मेरा मन लो, मेरा मन लोचै मेरा मन लोचै
मेरा मन लोचै मेरा
I'm not afraid of the dark. ਖੰਭ ਕੰਦੜੇ ਜੇ ਲਾਹਾ ਕਿੰਨਾ ਸਾਲੀ ਤਨ ਜੜਾਈ ਆਪਣੇ ਲਾਸ ਸਜਣੋ ਤਨ ਜੜਾਈ ਆਪਣੇ ਲਾਸ ਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਪਿਆ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਹੋ ਬਲ ਬਲ ਜਾਉਂ ਰਮਈਆ ਕਾਰਨ ਕਵਨ ਅਮੋਲ ਬਹੁਤ ਜਨਮ ਬਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਰਮ ਦਾਸ ਆਸ ਲਗ ਜੀਵਾ ਕਰਮ ਦਾਸ ਆਸ ਲਗ ਜੀਵਾ ਉਹ ਚਿਰ ਭਇਓ ਦਰਸ਼ਨ ਦਿੱਤੇ ਮਨ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 400 ਸਾਲਾ ਮਨਾਉਣ ਵਾਸਤੇ ਆ ਸਾਰਾ ਹੀ ਹਫ਼ਤਾ ਪਰਿਵਾਰਾਂ ਵੱਲੋਂ ਪੰਜਵੇਂ ਪਾਤਸ਼ਾਹ ਦੇ ਇਸ ਮਹਾਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੰਜ ਹੀ ਖੰਡ ਪਾਠ ਹੋਣੇ ਹਨ। ਕੋਈ ਵੀ ਗੁਰਸਿੱਖ ਮਾਈ ਭਾਈ ਜਦੋਂ ਵੀ ਬਾਬਾ ਜੀ ਨੂੰ ਮਿਲਦਾ ਸੀ, ਗ੍ਰਿਸ਼ਤੀ ਬੰਦੇ ਜਾਂ ਦੁਨਿਆਵੀ ਦੁਨੀਆਦਾਰ ਬੰਦੇ ਹਮੇਸ਼ਾ ਹੀ ਬੇਨਤੀ ਅਰਜ ਅਰਦਾਸ ਕਰਦੇ ਹਨ ਗੁਰੂ ਅੱਗੇ ਜਾਂ ਪੂਰਨ ਮਹਾਂਪੁਰਖਾਂ ਅੱਗੇ। ਜਿਸ ਵੀ ਮਾਈ ਭਾਈ ਨੇ ਬੇਨਤੀ ਜਾਂ ਅਰਜ ਕਰਨੀ ਤਾਂ ਬਾਬਾ ਜੀ ਦਾ ਮਹਾਨ ਅਤੇ ਪਵਿੱਤਰ ਬਚਨ ਹਮੇਸ਼ਾ ਹੁੰਦਾ ਸੀ, ਭਾਈ ਅਰਜਾਂ ਦੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ, ਬਸ ਉਹਨਾਂ ਅੱਗੇ ਅਰਜ ਕਰੋ। ਜੇ ਕੋਈ ਵਿਚਾਰ ਕਰਨੀ ਹੈ ਮੇਰੇ ਨਾਲ ਸਿੱਖੀ ਸਿੱਖਿਆ ਗੁਰਵਿਚਾਰ, ਉਹ ਕਰਨ ਨੂੰ ਤਿਆਰ ਹਾਂ ਮੈਂ। ਜੇ ਅਰਜ ਕਰਨੀ ਹੈ ਤਾਂ ਗੁਰੂ ਅਰਜਨ ਸਾਹਿਬ ਅੱਗੇ ਕਰੋ, ਉਸ ਪਾਤਸ਼ਾਹ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ। ਆਓ ਆਪਾਂ ਸ਼ੁਰੂ ਵਿੱਚ ਹੀ, ਸੰਸਾਰ ਵਿੱਚ ਬਹੁਤ ਸਾਰੇ ਬੰਦਿਆਂ ਦੀ ਮਨ ਦੀ ਅਵਸਥਾ ਐਸੀ ਹੁੰਦੀ ਹੈ ਵੀ ਕਿਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਜਰਨਾ। ਸੰਸਾਰ ਵਿੱਚ ਆਮ ਵੀ ਤੇ ਜਦੋਂ ਕਦੇ ਸੰਸਾਰ ਵਿੱਚ ਗੁਰੂ ਮਹਾਂਪੁਰਖ ਬਾਬਾ ਜੀ ਬਚਨ ਕਰਦੇ ਸਨ ਆਉਂਦੇ ਆ ਤੇ ਬਹੁਤ ਸਾਰੇ ਲੋਕ ਫਾਇਦਾ ਨਹੀਂ ਉਠਾਉਂਦੇ, ਲਾਭ ਨਹੀਂ ਲੈਂਦੇ, ਕੀ ਕਰਦੇ ਆ? ਸਤਿਗੁਰੂ ਜੀ ਆਪ ਹੀ ਆਪਣੀ ਬਾਣੀ ਚ ਸਮਤ ਦਿੰਦੇ ਆ, ਸੰਤਾਂ ਨਾਲ ਬੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਬੈਰ ਬਹੁਤਾ ਕਰਦੇ। ਆਪਾਂ ਜਿੰਨੀ ਕੁ ਬਾਬਾ ਜੀ ਨੇ ਮਤ ਬਖਸ਼ੀ ਹੈ ਵਿਚਾਰ ਕਰਨੀ ਆ, ਬੈਰ ਵੀ ਕਰ ਰਿਹਾ ਤੇ ਸਕਾ ਵੱਡਾ ਭਰਾ ਬੈਰ ਕਰ ਰਿਹਾ ਪਿਰਥੀ ਚ। ਆਓ ਪਹਿਲਾਂ ਆਪਾਂ ਚੜ੍ਹਦੀ ਕਲਾ ਕਿਸੇ ਦੀ ਵੀ ਹੋਵੇ, ਬਾਬਾ ਜੀ ਨੇ ਕਹਿਣਾ ਵੀ ਗੁਰਮੁਖ ਤੇ ਮਨਮੁਖ ਦੀ ਨਿਸ਼ਾਨੀ ਕੀ ਹੈ? ਗੁਰਮੁਖ ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਹੁੰਦਾ, ਦੁਖੀ ਨੂੰ ਵੇਖ ਕੇ ਦੁਖੀ ਹੁੰਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਗੁਰਮੁਖ ਕਿਸੇ ਨੂੰ ਚੜ੍ਹਦੀ ਕਲਾ ਵੇਖ ਕੇ ਪ੍ਰਸੰਨ ਹੁੰਦਾ ਵੀ ਸ਼ੁਕਰ ਹੈ ਪਾਤਸ਼ਾਹ ਦਾ, ਉਹਦੀ ਕਿਰਪਾ ਨਾਲ ਤੋਂ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕਿਰਪਾ ਨਾਲ ਸੁਖ ਮਿਲਦੇ ਆ ਚੜ੍ਹਦੀ ਕਲਾ, ਮਿਹਰ ਤੋਂ ਬਿਨਾਂ ਕਮਾਈਆਂ ਨਾਲ ਕੁਛ ਨਹੀਂ ਬਣਦਾ, ਪਰ ਜੋ ਕੁਛ ਹੁੰਦਾ ਮਿਹਰ ਨਾਲ ਹੁੰਦਾ। ਕਮਾਈ ਵੀ ਜਿੰਨੀ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ, ਇਹ ਨਹੀਂ ਵੀ ਸੁੱਤੇ ਪੈ ਰਹੀਏ। ਜਿੰਨੀ ਕੁ ਮਤ ਬੁੱਧ ਬਖਸ਼ੀ ਹੈ ਸਰੀਰ ਵਿੱਚ ਤਾਕਤ, ਉਹ ਕਰਨੀ ਚਾਹੀਦੀ। ਆਪਣਾ ਬਿਲ ਬਤ ਜੈਸਾ ਬਿਤ ਤੈਸਾ ਹੋਏ ਵਰਤ ਹੈ, ਆਪਣਾ ਬਲ ਨਹੀਂ ਹਾਰ। ਮਿਹਰ ਨਾਲ ਹੀ ਤੇ ਕੋਈ ਦੁਖੀ ਹੈ ਤੇ ਦੁਖੀ ਵੀ ਹੁੰਦੇ ਆ, ਕੋਸ਼ਿਸ਼ ਕਰਦੇ ਆ ਦੁਖੀ ਦਾ ਦੁੱਖ ਵੰਡਾਇਆ ਜਾਵੇ, ਸਹਾਇਤਾ ਕੀਤੀ ਜਾਵੇ। ਤੇ ਮਨਮੁਖ ਕਿਸੇ ਨੂੰ ਖੁਸ਼ ਵੇਖ ਕੇ ਜਰਦਾ ਨਹੀਂ, ਖੁਸ਼ ਨਹੀਂ ਹੁੰਦਾ, ਦੁਖੀ ਹੁੰਦਾ। ਤੇ ਮਨਮੁਖ ਕਿਸੇ ਨੂੰ ਦੁਖੀ ਵੇਖ ਕੇ ਖੁਸ਼ ਹੁੰਦਾ, ਬਸ ਆਹੀ ਨਿਸ਼ਾਨੀ ਹੈ ਮਨਮੁਖ ਤੇ ਗੁਰਮੁਖ ਦੀ। ਇਹ ਇੰਨੀ ਈਰਖਾ ਵਖੀਲੀ ਕਿਉਂ ਹੋਈ? ਚੜ੍ਹਦੀ ਕਲਾ ਵੇਖ ਕੇ, ਤੇ ਚੜ੍ਹਦੀ ਕਲਾ ਹੋਈ ਕਿਵੇਂ? ਆਪਾਂ ਸ਼ੁਰੂ ਅੱਜ ਇੱਥੋਂ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਭਾਈ ਸਹਾਰੀ ਮੱਲ ਦੇ ਲੜਕੇ ਦੀ ਸ਼ਾਦੀ, ਬੇਨਤੀ ਕੀਤੀ ਪਾਤਸ਼ਾਹ ਚਰਨ ਪਾਓ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਸਾਹਿਬ ਮੇਰਾ ਆਉਣਾ, ਸੇਵਾ ਵੀ ਚੱਲਦੀ ਹੈ ਸੰਗਤਾਂ ਨਾਲ, ਜਿੱਥੇ ਵੀ ਗੁਰੂ ਜਾਂਦਾ ਸੰਗਤਾਂ ਨਾਲ ਹੀ ਹੁੰਦੀਆਂ, ਦਰਸ਼ਨ ਮੇਲੇ ਸੇਵਾ ਸਿਮਰਨ ਕਰਨ ਵਾਲੀਆਂ, ਇੰਨੀ ਖੇਚਲ ਨਹੀਂ ਤੇਥੋਂ ਸਹਾਰੀ ਜਾਣੀ। ਤੇ ਕੋਈ ਨਹੀਂ, ਪਿਓ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਹੁੰਦਾ, ਮੈਂ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਨੂੰ ਭੇਜ ਦਿੰਦਾ। ਤੇ ਪਿਓ ਤੇ ਪੁੱਤ ਵਿੱਚ ਫਰਕ ਹੁੰਦਾ ਵੀ ਕੋਈ ਨਹੀਂ, ਹੁਕਮ ਹੋਇਆ ਪਿਰਥੀ ਚੰਦ ਨੂੰ, ਜੋ ਪਹਿਲਾਂ ਵੀ ਆਗਿਆ ਨਹੀਂ ਸੀ ਮੰਨਦਾ, ਆਪਣੀ ਮਨ ਮਰਜ਼ੀ ਕਰਦਾ ਸੀ, ਨਾ ਕਰਤੀ ਪ੍ਰਬੰਧ ਵਾਸਤੇ, ਕਿਉਂਕਿ ਪ੍ਰਬੰਧ ਕਰਦਾ ਸੀ ਜ਼ਰੂਰ ਪਰ ਅੰਦਰ ਨਿਸ਼ਾਨਾ ਕੁਛ ਹੋਰ ਸੀ। ਅਤੇ ਸਾਰਾ ਕੁਛ ਵੀ ਪਿਤਾ ਤੋਂ ਬਾਅਦ ਮੈਂ ਹੀ ਸਭ ਕੁਛ ਸਾਂਭਾਂਗਾ, ਹਰ ਬੰਦੇ ਨਾਲ ਸੰਗਤਾਂ ਨਾਲ ਮੇਲ ਜੋਲ ਕਰਨਾ ਮਾਇਆ। ਪ੍ਰਬੰਧ ਕਰਦਾ ਸੀ ਪਰ ਲੋਭ ਲਾਲਚ ਵਾਸਤੇ, ਆਪਣਾ ਨਿਸ਼ਾਨਾ ਅੰਦਰੋਂ ਉਹਦਾ ਬੁਰਾ ਸੀ, ਅੰਦਰਲੀ ਭਾਵਨਾ ਕੁਛ ਹੋਰ ਸੀ। ਆਗਿਆ ਨਾ ਮੰਨਦਿਆਂ ਆਗਿਆ ਮੋੜਤੀ ਵੀ ਮੈਂ ਨਹੀਂ ਪਾਤਸ਼ਾਹ ਜਾ ਸਕਦਾ ਪਿਤਾ ਜੀ। ਦੂਸਰੇ ਪੁੱਤਰ ਨੂੰ ਆਗਿਆ ਹੋਈ, ਮਹਾਂਦੇਵ ਵੈਸੇ ਹੀ ਸਾਧੂ ਸੁਭਾਅ ਵਾਲੇ ਸਨ, ਇਹਨਾਂ ਖੁਸ਼ੀਆਂ ਗਮੀਆਂ ਤੋਂ ਇਤਿਹਾਸ ਦੱਸਦਾ ਰਹਿਤ ਸਨ। ਪਾਤਸ਼ਾਹ ਮੈਂ ਨਾ ਮੈਨੂੰ ਵਿਆਹ ਦੀ ਲੋੜ ਹੈ, ਨਾ ਕਿਸੇ ਮਰਗ 'ਤੇ ਜਾਂ ਖੁਸ਼ੀ 'ਤੇ ਜਾਣ ਦੀ ਲੋੜ ਨਹੀਂ, ਮੈਨੂੰ ਤਾਂ ਜੋ ਤੁਸੀਂ ਆਨੰਦ ਬਖਸ਼ਿਆ ਮੈਨੂੰ ਉਹ ਲੈਣ ਦਿਓ। ਆਗਿਆ ਤਾਂ ਉਹਨੇ ਵੀ ਨਹੀਂ ਮੰਨੀ, ਚਾਹੇ ਠੀਕ ਹੈ ਉਹ ਇਹਨਾਂ ਗੱਲਾਂ ਤੋਂ ਰਹਿਤ ਸੀ, ਦੁੱਖ ਸੁੱਖ ਦੋਨੋਂ ਸਮ ਕਰ ਜਾਣ, ਸਮਾਨ ਸੀ ਦੁੱਖ ਤੇ ਸੁੱਖ, ਖੁਸ਼ੀ ਜੈਸਾ ਸਵਰਨ ਤੈਸੀ ਉਸ ਮਾਟੀ, ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਪਰ ਗੱਲ ਤਾਂ ਆਗਿਆ ਦੀ ਹੈ ਨਾ, ਹੁਕਮ ਦੀ ਗੱਲ ਹੈ, ਚਾਹੇ ਅਸੀਂ ਖੁਸ਼ੀ ਗਮੇ ਤੋਂ ਰਹਿਤ ਵੀ ਹੋ ਜਾਈਏ। ਬੜੀ ਉੱਚੀ ਵਸਤਾ ਹੈ ਕਿਸੇ ਵੀ ਮਾਈ ਭਾਈ ਦੀ ਹੋਵੇ, ਗੁਰਮੁਖ ਦੀ ਹੋਵੇ, ਪਰ ਇਹਨਾਂ ਗੱਲਾਂ ਤੋਂ ਉੱਪਰ ਆਗਿਆ ਹੈ ਗੁਰੂ ਦੀ। ਬੜਾ ਬਾਬਾ ਜੀ ਨੇ ਬੜੇ ਜ਼ੋਰ ਨਾਲ ਕਹਿਣਾ, ਦੂਸਰੇ ਜੋਤ ਬਾਬਾ ਜੀ ਨੇ ਭਾਈ ਕਹਿੰਦੇ ਤਿੰਨ ਗੱਲਾਂ ਮੰਨ ਲਓ, ਤਿੰਨ ਬਚਨ ਮੰਨ ਲਓ। ਭਰੇ ਦੀਵਾਨਾਂ ਵਿੱਚ ਬਚਨ ਕਰਦੇ ਸਨ ਭਾਈ, ਸਿੱਖ ਗੁਰੂ ਦਾ ਹੁਕਮ ਮੰਨੇ, ਪੁੱਤ ਪਿਓ ਦਾ ਹੁਕਮ ਮੰਨੇ, ਅਤੇ ਇਸਤਰੀ ਬੀਬੀ ਆਪਣੇ ਪਤੀ ਦਾ ਹੁਕਮ ਮੰਨੇ। ਉਹਨਾਂ ਨੇ ਬਚਨ ਕਰਨਾ, ਕਿਉਂਕਿ ਹੁਣ ਤਾਂ ਸੜਕਾਂ ਦੇ ਨਾਂ ਕਈ ਤਰ੍ਹਾਂ ਦੇ ਹੋ ਗਏ ਨਾ, ਅੱਗੇ ਆਮ ਜਰਨੈਲੀ ਸੜਕ ਕਹਿੰਦੇ ਸਨ, ਬਾਬਾ ਜੀ ਇਹ ਲਫ਼ਜ਼ ਵਰਤਦੇ ਸਨ। ਕਹਿੰਦੇ ਭਾਈ ਸਿੱਖ ਗੁਰੂ ਦਾ ਹੁਕਮ ਮੰਨੇ, ਪੁੱਤ ਪਿਓ ਦਾ ਮੰਨੇ, ਬੀਬੀ ਪਤੀ ਦਾ ਮੰਨੇ। ਕਹਿੰਦੇ ਜਰਨੈਲੀ ਸੜਕ ਹੈ, ਅੱਖਾਂ ਵਿੱਚ ਕੇ ਤੁਰੇ ਜਾਓ, ਕੋਈ ਰੁਕਾਵਟ ਆਉਣੀ ਕੋਈ ਨਹੀਂ। ਕਹਿੰਦੇ ਹੋਰ ਬਾਹਲਾ ਜਪ ਤਪ ਕਰਨ ਦੀ ਲੋੜ ਹੀ ਨਹੀਂ, ਆਗਿਆ 'ਚ ਜਪ ਤਪ ਸਭ ਕੁਛ ਹੋ ਜਾਂਦਾ। ਗੁਰੂ ਨੇ ਕੋਈ ਵਿਹਲੇ ਥੋੜ੍ਹਾ ਬਹਾਉਣਾ, ਗੁਰੂ ਨੇ ਤਾਂ ਕਹਿਣਾ ਕਰ ਇਸ਼ਨਾਨ, ਆਗਿਆ ਨਾਮ ਜਪ ਦਿਨ ਰਾਤੀਆਂ, ਰਾਧੋ ਪਿਆਰੋ ਇੱਕ ਨਿਮਖ ਨਾ ਕੀਜਾ ਢੀਲਾ। ਆਗਿਆ ਵਿੱਚ ਗੁਰੂ ਨੇ ਇਹ ਥੋੜ੍ਹਾ ਕਹਿਣਾ ਵੀ ਹਾਂ ਤੂੰ ਨਾਮ ਨਾ ਜਪ ਸੁੱਤਾ ਪਿਆਰਾ, ਆਗਿਆ ਜਿਹੜੀ ਵੀ ਆਗਿਆ ਸਿੱਖ ਆਗਿਆ ਮੰਨੇ। ਗੁਰੂ ਦੀ ਕਹਿਣਾ ਭਾਈ ਅੱਖਾਂ ਮੀਚ ਕੇ ਤੁਰੇ ਜਾਇਓ, ਰੁਕਾਵਟ ਨਹੀਂ ਕੋਈ ਆਉਣੀ, ਜਰਨੈਲੀ ਸੜਕ ਹੈ। ਤਿੰਨ ਬਚਨ ਬਾਬਾ ਜੀ ਖਾਸ ਕਰਦੇ ਸਨ, ਜਿਹੜੇ ਤਿੰਨਾਂ ਬਚਨਾਂ ਤੋਂ ਅੱਜ ਆਪਾਂ ਬਹੁਤ ਹੀ ਦੂਰ ਜਾ ਰਹੇ ਹਾਂ। ਕਹਿੰਦੇ ਹਾਂ ਜ਼ਰੂਰ ਅਸੀਂ ਸਿੱਖ ਹਾਂ, ਪੜ੍ਹਦੇ ਹਾਂ ਜ਼ਰੂਰ ਸਿੱਖ ਹਾਂ, ਪਰ ਆਗਿਆ ਮੰਨਣ ਵਾਲੀ ਆਹੀ ਸ਼ਬਦ ਮੈਂ ਪੜ੍ਹਦਾ, ਮੈਂ ਵੀ ਪੜ੍ਹਦਾ, ਤੁਸੀਂ ਸੁਣਦੇ ਹੋ, ਕੋਈ ਔਖੀ ਗੱਲ? ਜਿਨ੍ਹਾਂ ਨੂੰ ਬਾਣੀ ਯਾਦ ਹੈ ਉਹਨਾਂ ਨੂੰ ਪੜ੍ਹਨੀ ਕੋਈ ਬਹੁਤੀ ਔਖੀ ਨਹੀਂ, ਚਾਹੇ ਘੰਟਾ ਡੇਢ ਘੰਟਾ ਵੀ ਕੀਰਤਨ ਕਰੀ ਜਾਈਏ, ਮੈਨੂੰ ਤਾਂ ਮੇਰਾ ਖਿਆਲ ਹੈ ਬਾਬਾ ਜੀ ਕਿਰਪਾ ਨੂੰ ਕੋਈ ਖੇਚੋ ਤਕਲੀਫ ਨਹੀਂ ਹੋਵੇਗੀ। ਸਵੇਰੇ ਵੀ ਬਾਬਾ ਜੀ ਕਿਰਪਾ ਨੂੰ ਡੇਢ ਘੰਟਾ ਕੀਰਤਨ ਕਰਦੇ, ਜਿਹੜੇ ਸਮਝਦੇ ਆ ਉਹਨਾਂ ਨੂੰ ਕੋਈ ਔਖੀ ਗੱਲ? ਤੁਸੀਂ ਤਾਂ ਆਰਾਮ ਨਾਲ ਬਹਿ ਕੇ ਸੁਣ ਰਹੇ ਹੋ, ਤੁਹਾਡੇ ਕੰਨ ਸੁਣਦੇ, ਅਸੀਂ ਤਾਂ ਬੋਲਦੇ ਹਾਂ, ਜ਼ੋਰ ਲੱਗਦਾ ਜੋੜੀ ਵਾਲੇ ਦਾ ਜ਼ੋਰ ਲੱਗਦਾ, ਕੋਈ ਟਲੀਆਂ ਵਜਾਉਂਦਾ ਜ਼ੋਰ ਨਾਲ ਬੋਲਦਾ, ਤੁਸੀਂ ਤਾਂ ਸੁਣਨਾ ਨਾ, ਔਖੀ ਗੱਲ ਕਿਹੜੀ? ਪੜ੍ਹਦੇ ਜ਼ਰੂਰ ਹੈ ਵੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ, ਪਰ ਮਨ ਲੋਚਦਾ ਕੋਈ ਨਹੀਂ, ਬਸ ਮੂੰਹ ਪੜ੍ਹਦਾ, ਆਹ ਔਖੀ ਗੱਲ। ਆਹ ਆਗਿਆ ਮੰਨਣੀ ਔਖੀ ਹੈ, ਮਨ ਤਾਂ ਪੜ੍ਹਦਾ ਮੂੰਹ ਤਾਂ ਪੜ੍ਹਦਾ ਵੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ, ਕਿੰਨਾ ਕੁ ਮਨ ਲੋਚਦਾ? ਕਹਿੰਦੇ ਬਿਲਪ ਕਰੇ ਚਾਤਕ ਕੀ ਨਿਆ, ਕਿਵੇਂ ਉਹ ਚਾਤਰਕ ਬਰਲਾਪ ਕਰਦਾ, ਕਦੇ ਮਨ ਬਰਲਾਪ ਕਰਦਾ? ਸਵਾਲ ਹੀ ਨਹੀਂ, ਨੇੜੇ ਤੇੜੇ ਵੀ ਨਹੀਂ ਉਸ ਬਰਲਾਪ ਦੇ। ਇਸ ਵਾਸਤੇ ਬਾਬਾ ਜੀ ਕਹਿੰਦਾ ਬੰਦੇ ਦੀ ਕੋਈ ਵਡਿਆਈ ਨਹੀਂ, ਜੇ ਐਸੀ ਅਵਸਥਾ ਨਹੀਂ ਤੇ ਪਸ਼ੂਆਂ ਦੀ ਵਡਿਆਈ ਹੈ, ਜਾਨਵਰਾਂ ਦੀ ਚਾਤਰਕ ਦੀ ਵਡਿਆਈ ਹੈ, ਕਿਤੇ ਨੀ ਬੰਦੇ ਦੀ ਵਡਿਆਈ ਜੇ ਮਨ ਦੀ ਅਵਸਥਾ ਐਸੀ ਨਹੀਂ ਬਣਦੀ। ਕਦੇ ਮਿਸਾਲ ਦੇ ਕੇ ਬੰਦੇ ਦੀ ਸਮਝਾਇਆ, ਜਦੋਂ ਵੀ ਕਿਸੇ ਨੂੰ ਸਮਝਾਇਆ ਜਾਨਵਰਾਂ ਦੀ ਮਿਸਾਲ ਦਿੱਤੀ, ਕਹਿੰਦੇ ਐ ਜਪੋ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ। ਕਹਿੰਦੇ ਐ ਭਜਨ ਕਰ ਜਿਵੇਂ ਮੱਛੀ ਪਾਣੀ ਨਾਲ। ਬੰਦੇ ਦੀ ਕੋਈ ਮਿਸਾਲ ਦਿੱਤੀ ਹੈ ਨਾਮ ਜਪਣ ਵਾਸਤੇ, ਬੰਦੇ ਨੂੰ ਤਾਂ ਕਿਹਾ ਤੂੰ ਨਾਮ ਜਪ, ਜਪਣ ਵਾਸਤੇ ਕਿਹਾ, ਪਰ ਕਿਸੇ ਨੂੰ ਸਮਝਾਉਣ ਵਾਸਤੇ ਕੋਈ ਬੰਦੇ ਦੀ ਮਿਸਾਲ ਨਹੀਂ, ਪਸ਼ੂਆਂ ਦੀ ਮਿਸਾਲ ਹੈ, ਮੱਛੀ ਦੀ ਮਿਸਾਲ ਹੈ। ਕਹਿੰਦੇ ਸਾਕਤ ਤੇ ਸ਼ੁਕਰ ਭਲਾ ਰਾਖਾ ਹਾਸ਼ਾ ਗਾਉ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ। ਕਹਿੰਦੇ ਸਾਕਤ ਨੂੰ ਸੂਰ ਚੰਗਾ, ਸੂਰ ਦੀ ਮਿਸਾਲ ਦੇਤੀ, ਕੋਈ ਤਾਂ ਗੁਣ ਹੈ ਨਾ ਬੰਦੇ ਚ, ਕੋਈ ਵੀ ਗੁਣ ਨਹੀਂ। ਜਦੋਂ ਵੀ ਕਿਸੇ ਨੂੰ ਸਮਝਾਇਆ ਬੰਦੇ ਦੀ ਮਿਸਾਲ ਨਹੀਂ ਦਿੱਤੀ, ਬਲਕਿ ਇਹਨਾਂ ਜੜ ਜਾਨਵਰਾਂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵ ਹੈ ਅੰਮ੍ਰਿਤ ਦੇ, ਪਸ਼ੂ ਦੀ ਤਾਂ ਵਡਿਆਈ ਕਿਤੇ ਵੀ, ਉਹ ਪਸ਼ੂ ਘਾਹ ਫੁੱਸ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਤੇ ਤੂੰ ਕੁਛ ਵੀ ਨਹੀਂ ਕਰਦਾ, ਕਰਦਾ ਹੋਏ ਤਾਂ ਬੰਦੇ ਦੀ ਮਿਸਾਲ ਦੇ ਦਿੰਦੇ ਵੀ ਬੰਦੇ ਵਾਂਗੂ ਵੀ ਤੂੰ ਵੀ ਆ ਬੰਦੇ ਆ ਕੰਮ ਕਰ, ਬੰਦਾ ਕੁਛ ਵੀ ਨਹੀਂ ਕਰਦਾ। ਜਦੋਂ ਸਮਝਾਉਣ ਵਾਸਤੇ ਮਤ ਦਿੱਤੀ ਹੈ ਬੰਦੇ ਨੂੰ ਜਾਨਵਰਾਂ ਦੀ ਮਿਸਾਲ ਦੇ ਕੇ ਸਮਝਾਇਆ, ਇਹਦਾ ਮਤਲਬ ਬੰਦੇ 'ਚ ਕੋਈ ਵੀ ਗੁਣ ਨਹੀਂ। ਨਾਮ ਤੋਂ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ। ਜਾਨਵਰਾਂ ਦੀ ਮਿਸਾਲ ਦੇਤੀ ਸਮਝਾਉਣ ਵਾਸਤੇ ਤੇ ਬੰਦੇ ਦੀ ਕਿਉਂ ਨਹੀਂ, ਬੰਦੇ ਚ ਕੋਈ ਗੁਣ ਹੋਵੇ ਤਾਂ ਦਿੰਦੇ ਮਿਸਾਲ ਪਾਤਸ਼ਾਹ, ਬੰਦੇ ਨਾਲ ਕਿਹੜਾ ਕੋਈ ਬੈਰ ਸੀ। ਬਲਕਿ ਬੰਦੇ ਨੂੰ ਤਾਂ ਲਾਂਹ ਤਾਂ ਭਾਈ ਵੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਐ ਮੂਰਖਾ ਤੂੰ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ, ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਬੰਦੇ ਨੂੰ ਲਾਂਹ ਤਾਂ ਪਾਈਆਂ, ਬੰਦੇ ਦੀ ਮਿਸਾਲ ਦੇ ਕੇ ਸਮਝਾਇਆ ਨਹੀਂ ਕਿਸੇ ਨੂੰ, ਸਮਝਾਇਆ ਤਾਂ ਜਾਨਵਰਾਂ ਦੀ ਮਿਸਾਲ ਦੇ ਕੇ ਸਮਝਾਇਆ ਵੀ ਐਂ ਨਾਮ ਜਪ ਜਿਵੇਂ ਮੱਛੀ ਪਾਣੀ ਨਾਲ ਪਿਆਰ, ਕੁਛ ਤਾਂ ਕਰਦੀ ਹੈ ਨਾ, ਅਸੀਂ ਕੁਛ ਵੀ ਨਹੀਂ ਕਰਦੇ। ਹੁਕਮ ਇਹਦਾ ਮਤਲਬ ਨਹੀਂ ਮੰਨਦੇ, ਪੜ੍ਹਦੇ ਹੈ। ਅੱਧਾ ਘੰਟਾ ਮੈਨੂੰ ਕੀਰਤਨ ਕਰਦਿਆਂ ਹੋ ਗਿਆ ਤੇ ਮੈਂ ਸੋਚਾਂ, ਮੈਨੂੰ ਸੋਚਣਾ ਚਾਹੀਦਾ, ਮੈਨੂੰ ਵੀ ਸੁਣਨ ਵਾਲਿਆਂ ਨੂੰ ਵੀ, ਬਿਲਪ ਕਰੇ ਚਾਤਰਕ ਕੀ ਨਿਆਇ, ਬਰਲਾਪ ਕਰਦਾ ਮਨ ਕੱਲਾ ਮੂੰਹ ਹੀ ਪੜਦਾ, ਤੁਹਾਡੇ ਕੰਨ ਸੁਣਦੇ, ਜਿਹਦਾ ਵੀ ਇਸ ਤਰ੍ਹਾਂ ਬਰਲਾਪ ਕਰਦਾ ਚਾਤਰਕ ਵਾਂਗੂ ਤਾਂ ਉਹ ਸਲਾਘਾ ਯੋਗ ਹੈ, ਭਾਗਾਂ ਵਾਲੇ ਆ ਉਹਨਾਂ ਤੇ, ਉਹਨਾਂ ਤੇ ਬਾਣੀ ਘਟਦੀ ਹੈ, ਉਹ ਸਹੀ ਮਹਿਨਿਆਂ ਚ ਆਗਿਆ ਮੰਨਦੇ। ਉਹਨਾਂ ਵਾਸਤੇ ਬਾਬਾ ਜੀ ਦਾ ਬਚਨ ਵੀ ਜਰਨੈਲੀ ਸ਼ਰਤ, ਬਿਲਪ ਕਰੇ ਚਾਤਰਕ ਕੀ ਨਿਆਇ। ਆਪਾਂ ਗੱਲ ਕਰਦੇ ਸੀ ਅੱਜ ਆਗਿਆ ਦੀ, ਤੀਜੀ ਜਗ੍ਹਾ ਤੇ ਹੁਕਮ ਹੋਇਆ ਪਾਤਸ਼ਾਹ ਨੂੰ, ਸਿਰ ਝੁਕਾਇਆ, ਸਤ ਬਚਨ ਕਿਹਾ, ਕੋਈ ਸਵਾਲ ਜਵਾਬ ਨਹੀਂ ਕੀਤਾ। ਬਸਤਾ ਐਸੀ ਸੀ ਪਾਤਸ਼ਾਹ ਦੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਪਰ ਆਗਿਆ ਸਭ ਤੋਂ ਵੱਡੀ ਮੰਨ ਕੇ, ਪਰ ਨਾਲ ਇਹ ਹੁਕਮ ਹੋਇਆ ਵੀ ਸਾਰਾ ਕਾਰਜ ਵੀ ਕਰਾਉਣਾ। ਤੁਹਾਡਾ ਤਾਇਆ ਜੀ ਹੈ ਸਾਡੇ ਵੱਡੇ ਭਾਈ ਸਹਾਰੀ ਮੱਲੇ ਮੁੰਡੇ ਦਾ, ਤੁਹਾਡੇ ਭਾਈ ਦਾ, ਪਰ ਆਗਿਆ ਤੋਂ ਬਿਨਾਂ ਲਾਹੌਰ ਤੋਂ ਆਉਣਾ ਨਹੀਂ, ਆਉਣਾ ਨਹੀਂ। ਸਤਿਗੁਰਾਂ ਦੇ ਹੁਕਮ ਅਨੁਸਾਰ ਸੰਸਾਰੀ ਰਿਸ਼ਤੇਦਾਰੀਆਂ ਹਨ, ਸਾਰਾ ਕਾਰਜ ਕਰਿਆ, ਸੰਪੂਰਨ ਹੋਇਆ, ਨਾਮ ਬੰਦਗੀ ਉਵੇਂ ਚੱਲਦੀ ਹੈ, ਸਿਮਰ ਉਵੇਂ ਚੱਲਦਾ ਹੈ। ਇਉਂ ਟਾਈਮ ਲੰਘਦਿਆਂ ਲੰਘਦਿਆਂ ਸਾਲ ਹੋ ਗਿਆ ਲਾਹੌਰ ਵਿੱਚ, ਅਤੇ ਹੁਕਮ ਨੂੰ ਸਭ ਤੋਂ ਉੱਪਰ ਰੱਖਿਆ ਵੀ ਮੇਰੇ ਪਿਤਾ ਗੁਰੂ ਦਾ ਹੁਕਮ ਹੈ ਵੀ ਆਗਿਆ ਤੋਂ ਬਿਨਾਂ ਆਉਣਾ ਨਹੀਂ, ਨਹੀਂ ਤਾਂ ਮਹੀਨੇ ਵਾ ਉਹਨੂੰ ਭੁੱਲ ਜਾਂਦੇ ਹਾਂ, ਅੱਜ ਗੱਲ ਕਹੀ ਕੱਲ੍ਹ ਨੂੰ ਭੁੱਲ ਜਾਂਦੇ ਹਾਂ, ਸਾਲ ਹੋ ਗਿਆ। ਨਹੀਂ ਹੋ ਸਕਦਾ ਚਲੋ ਲਾਹੌਰੋਂ ਜਾਵਾਂਗੇ, ਸਵੇਰੇ ਜਾ ਕੇ ਸ਼ਾਮ ਨੂੰ ਮੁੜ ਆਵਾਂਗੇ, ਫਿਰ ਮੁੜ ਆਵਾਂਗੇ, ਕੋਈ ਲਾਹੌਰ ਦੂਰ ਅੰਮ੍ਰਿਤਸਰ ਤੋਂ ਨਹੀਂ। ਆਗਿਆ ਹੈ ਵੀ ਬਿਨਾਂ ਹੁਕਮ ਤੋਂ ਬੁਲਾਇਆ ਤੋਂ ਬਿਨਾਂ ਲਾਹੌਰ ਤੋਂ ਅੰਮ੍ਰਿਤਸਰ ਆਉਣਾ ਨਹੀਂ। ਇੰਨਾ ਕੁਛ ਕਰਦਿਆਂ ਹੁਕਮ ਨੂੰ ਸਭ ਤੋਂ ਉੱਪਰ ਰੱਖਿਆ ਸਿਰ 'ਤੇ, ਹੁਕਮ ਨੂੰ ਸਿਰ ਤੇ ਰੱਖਦਿਆਂ ਹੋਇਆਂ ਵੀ ਚਲੋ ਜਾਣ ਦੀ ਤਾਂ ਆਗਿਆ ਨਹੀਂ, ਆ ਮਨ ਦੀ ਸ਼ਰਧਾ ਭਾਵਨਾ ਜੋ ਆਪਾਂ ਤਿੰਨ ਪੌੜੀਆਂ ਹਮੇਸ਼ਾ ਅੱਜ ਪੜ੍ਹੀਆਂ, ਇਹ ਤਿੰਨ ਚਿੱਠੀਆਂ ਸਤਿਗੁਰਾਂ ਵਾਸਤੇ ਲਿਖੀਆਂ ਜੋ ਪਿਰਥੀ ਚਾਂਦੀ ਫੜਦਾ ਰਿਹਾ ਸਿੱਖ ਤੋਂ, ਤੀਜੀ ਚਿੱਠੀ ਜਦੋਂ ਪਹੁੰਚ ਗਈ ਨਾ ਪਾਤਸ਼ਾਹ ਕੋਲੇ, ਉਹ ਚਿੱਠੀਆਂ ਵੀ ਵਾਪਸ ਮੰਗਾਈਆਂ ਲਈਆਂ ਪਿਰਥੀ ਚੰਦ ਤੋਂ। ਸਵਾਲ ਜਵਾਬ ਪਾਤਸ਼ਾਹ ਅੱਗੇ ਜਦੋਂ ਪੁੱਛਿਆ ਤੇ ਚਿੱਠੀਆਂ ਤੇਰੇ ਕੋਲ ਹੈ, ਸਾਖੀਆਂ ਇਤਿਹਾਸ ਸਾਡਾ ਕਹਿਣ ਸੁਣ ਚ ਫਰਕ ਆਉਂਦਾ, ਤੇ ਪਿਰਥੀ ਚੰਦ ਕਹਾਂਗਾ ਜੀ ਤੁਹਾਨੂੰ ਪਤਾ ਨਹੀਂ ਵੀ ਮੈਂ ਚਿੱਠੀਆਂ ਫੜੀਆਂ ਕਿ ਨਹੀਂ ਫੜੀਆਂ, ਤੁਹਾਨੂੰ ਇੱਥੇ ਤੱਕ ਦੱਸਦੇ ਬਾਬਾ ਜੀ, ਕਹਿਤਾ ਵੀ ਤੁਹਾਡੀ ਅੰਤਰਜਾਮ ਤਾਂ ਕਿੱਥੇ ਗਈ, ਤੁਹਾਨੂੰ ਨਹੀਂ ਪਤਾ ਵੀ ਦੁਨੀਆ ਅੰਤਰਜਾਮੀ ਕਹਿੰਦੇ ਵੀ ਚਿੱਠੀਆਂ ਕਿਹਨੇ ਫੜੀਆਂ। ਸਤਿਗੁਰੂ ਜੀ ਕਹਿੰਦੇ ਇਹ ਤਾਂ ਅਸੀਂ ਭਾਵਾਂ ਤੈਨੂੰ ਕੁਛ ਨਹੀਂ ਕਹਾਂ, ਹੁਣ ਤੂੰ ਸਾਡੀ ਅੰਤਰਜਾਮਤਾ ਨੂੰ ਵੰਗਾਰਿਆ। ਇਹ ਅੰਤਰਜਾਮਤਾ ਗੁਰੂ ਦੀ ਹੈ, ਘਟ ਘਟ ਕੇ ਅੰਤਰ ਕੀ ਜਾਣ। ਕਹਿੰਦੇ ਬਹਿ ਜਾ, ਚਿੱਠੀਆਂ ਘਰੋਂ ਮੰਗਾਈਆਂ। ਸ਼ਰਮਿੰਦਾ ਤਾਂ ਹੋਇਆ ਪਰ ਮਨਮੁਖ ਬੰਦਾ ਕਾਹਨੂੰ ਸ਼ਰਮ ਮੰਨਦਾ, ਫਿਰ ਵੀ ਕੋਈ ਨਾ ਕੋਈ ਰਾਹ ਲੱਭ ਲੈਂਦਾ। ਇਤਿਹਾਸਕ ਸਾਖੀ ਆਪਾਂ ਆਮ ਸੁਣਦੇ ਰਹਿੰਦੇ ਹਾਂ। ਫਿਰ ਬਾਬਾ ਬੁੱਢਾ ਜੀ ਨੂੰ ਭੇਜ ਕੇ ਬੁਲਾਇਆ ਗਿਆ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਤਿੰਨੇ ਚਿੱਠੀਆਂ ਤੇ ਚੌਥੀ ਵੀ ਚਾਰ ਪੌੜੀਆਂ ਪੂਰੀਆਂ ਕਰਨ ਵਾਸਤੇ। ਪਹਿਲਾਂ ਫਿਰ ਉਹਨੂੰ ਕਹਿ ਰਿਹਾ ਪਿਰਥੀ ਚੰਦ ਤੂੰ ਬਾਣੀ ਉਚਾਰਨ ਕਰ ਲੈ, ਜਿਹੜਾ ਚੌਥੀ ਪੌੜੀ ਉਚਾਰਨ ਕਰੇਗਾ ਉਹੀ ਗੱਦੀ ਦਾ ਮਾਲਕ ਬਣੇਗਾ। ਕਿੱਥੇ ਬਾਣੀ ਆਉਂਦੀ ਹੈ, ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੇਤ ਨਾ। ਮਾਇਆ ਜੀ ਦਾ ਮਨ ਮਾਇਆ ਚ, ਉਹਨੂੰ ਬਾਣੀ ਕਿੱਥੇ ਆਉਂਦੀ ਹੈ, ਨਾ ਉਹ ਸੁਣਦਾ ਨਾ ਉਹ ਬਾਣੀ ਪੜ੍ਹਦਾ, ਬਲਕਿ ਮਾਇਆ ਧਾਰੀ ਅਤੰਨਾ ਬੋਲਾ। ਉਹ ਕਿੱਥੇ ਬਾਣੀ ਉਚਾਰਨ ਕਰ ਸਕਦਾ ਜਿਹਦਾ ਮਾਇਆ ਵਿੱਚ ਹੀ ਮਨ ਹੈ, ਲੋਭ ਲਾਲਚੀ ਮਨ ਹੈ, ਉਹ ਬਾਣੀ ਦੁਰਗਾਹੀ ਕਿਵੇਂ ਉਚਾਰਨ ਕਰ ਸਕਦੇ। ਪਾਤਸ਼ਾਹ ਕਹਿੰਦੇ ਜੀ ਇਹ ਬਾਣੀ ਤੋਂ ਇਹਨਾਂ ਪੌੜੀਆਂ ਤੋਂ ਅਰਜਨ ਕਿਉਂ ਲੱਗਦਾ, ਜਿਵੇਂ ਇਹ ਬਾਣੀ ਗੁਰੂ ਨਾਨਕ ਦੀ ਹੁੰਦੀ ਹੈ, ਜਿਨ੍ਹਾਂ ਦੇ ਹਿਰਦੇ ਤੇ ਵਾਹਿਗੁਰੂ ਵਸਦਾ ਹੈ, ਗੁਰੂ ਨਾਨਕ ਵਸਦਾ ਹੈ, ਉਹਨਾਂ ਦੀ ਬਾਣੀ ਗੁਰੂ ਨਾਨਕ ਦੀ ਹੀ ਬਾਣੀ ਹੁੰਦੀ ਹੈ। ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਉਹਨਾਂ ਦੇ ਅੰਦਰ ਗੁਰੂ ਨਾਨਕ ਬੈਠਾ ਹੁੰਦਾ। ਚੌਥੀ ਪੌੜੀ ਉਚਾਰਨ ਕੀਤੀ, ਬਾਬਾ ਬੁੱਢਾ ਜੀ ਵੱਲ ਮੁਖਾਤਬ ਕਰਕੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਕਰਮ ਸੇਵ ਕਰੀ ਪਲ ਚਸਨ ਵਿਸ਼ਰਾਂਜਨ, ਨਾਨਕ ਦਾਸ ਤੁਮਾਰੇ ਜੀਓ ਹਉ ਘੋਲੀ ਜੀ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀ। ਬਖਸ਼ਿਸ਼ ਕਿਸੇ ਗੱਲ ਨਾ ਹੁੰਦੀ ਹੈ, ਐਵੇਂ ਨਹੀਂ ਹੁੰਦੀ, ਆਗਿਆ ਮੰਨ ਕੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜ੍ਹੋ, ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਆਗਿਆ ਮੰਨਣੀ ਮੰਨੀ ਹੈ। ਇਹ ਦੁਸ਼ਟ ਦਮ ਸਭ ਤੋਂ ਵੱਡੀ ਭਗਤੀ ਆਗਿਆ ਹੈ। ਅਤੇ ਬਾਬਾ ਜੀ ਵੀ ਕਿਹੜਾ ਮੈਨੂੰ ਗੁਰਮੁਖ ਸੁਣੀ ਦੱਸਦੇ, ਕਹਿੰਦੇ ਮੈਂ ਮਾਲਾ ਫੇਰਾਂ, ਬਾਬਾ ਜੀ ਵੱਡੇ ਕਹਿੰਦੇ ਗੁਰਮੁਖ ਸਿਆਂ ਤੁਹਾਨੂੰ ਨਿਰੰਕਾਰ ਨੇ ਆਹ ਡਿਊਟੀਆਂ ਕਰਨ ਵਾਸਤੇ ਭੇਜਿਆ, ਡਿਊਟੀਆਂ ਕਰਨ ਵਾਸਤੇ, ਅਤੇ ਤੁਹਾਡੀ ਮਾਲਾ ਨਾ ਕੁਛ ਬਣਨ, ਸਾਰੀ ਉਮਰ ਲੱਗੇ ਰਹੋ। ਕਹਿਣਗੇ ਤੁਹਾਡੇ ਨਾਂ ਦਾ ਇੱਕ ਮਣਕਾ ਫੇਰਤਾ ਅਤੇ ਤੁਹਾਡੇ ਬੇੜੇ ਪਾਰ, ਇੱਕ ਮਣਕਾ ਛੱਡਤਾ ਵਾਹਿਗੁਰੂ ਕਹਿ ਕੇ। 7 ਕਰੋੜ ਵਾਲੀ ਕਿਹਾ ਜਾਣਾ ਸੀ, 7 ਕਰੋੜ ਮਹੀਨਾ ਚਾਹੇ ਸਾਲ ਲੱਗੇ ਰਹੀ ਕਹਿ ਲਾਂਗੇ, ਫਿਰ ਮਨ ਜੋੜ ਕੇ ਕਹਿਣਾ, ਅਸੀਂ ਤਾਂ ਮੂੰਹ ਨਾਲ ਕਹਿਣਾ ਨਾ, ਭਾਵੇਂ 4 ਯੁੱਗ ਲੱਗੇ ਰਹੀਏ। ਅਤੇ ਬਾਬਾ ਜੀ ਨੇ ਮਨ ਜੋੜ ਕੇ ਜਿਹੜਾ ਵਾਹਿਗੁਰੂ ਕਹਿਣਾ ਹੈ ਉਹ ਤਾਂ ਪਾਤਸ਼ਾਹ ਕਹਿੰਦੇ ਇੱਕ ਚਿੱਤ ਜਿਨ ਇੱਕ ਛਿਨ ਧਿਆਇਓ ਕਾਲ ਫਾਸ ਕੇ ਵੇਚ ਨਾ ਆਇਓ। ਅਸੀਂ ਤਾਂ ਪੜ੍ਹਦੇ ਹਾਂ ਮੇਰਾ ਮਨ ਲੋਚਿਆ, ਪਰ ਮਨ ਕੋਈ ਨਹੀਂ ਲੋਚਦਾ, ਜਿਹਦਾ ਲੋਚਦਾ ਪਈ ਉਹ ਆਪੇ ਸਮਝੇ ਵੀ ਮੈਂ ਬਹੁਤ ਭਾਗਾਂ ਵਾਲਾ, ਮੇਰੇ 'ਤੇ ਮਿਹਰ ਹੈ ਸਤਿਗੁਰਾਂ ਦੀ। ਬਾਬਾ ਇੱਕ ਮਣਕਾ ਤੁਹਾਡੇ ਨਾਂ ਦਾ ਵਾਹਿਗੁਰੂ ਕਹਿ ਕੇ ਛੱਡ ਦਿੱਤਾ ਤੇ ਤੁਹਾਡੀ ਭਗਤੀ ਪੂਰੀ ਹੋ ਗਈ। ਆ ਕੰਮ ਕੌਣ ਕਰੇਗਾ? ਜੋੜੀਆਂ ਬਾਜੇ, ਕੀਰਤਨ ਕਰਨਾ, ਸਤਿਗੁਰਾਂ ਦੀ ਸੇਵਾ, ਹੋਰ ਕਿੰਨੇ ਕੰਮ ਹੈ ਜੇ ਸਾਰੇ ਮਾਲਾ ਫੜ ਕੇ ਬਹਿ ਗਏ, ਬੱਚੇ ਸਾਰੇ ਕੁਰਸੀ ਦੇ ਬਹਿ ਜਾਣ ਤੇ ਪੜ੍ਹਾਊ ਕੌਣ? ਕਿ ਬਈ ਉਹਨਾਂ ਨੂੰ ਪੜ੍ਹਾਉਣ ਵਾਲਾ ਇੱਕ ਹੀ ਹੁੰਦਾ, ਸਾਰੇ ਨਹੀਂ ਪੜ੍ਹਾਉਣ ਵਾਲੇ ਹੁੰਦੇ, ਪੜ੍ਹਨ ਵਾਲੇ ਹੁੰਦੇ। ਇਸ ਵਾਸਤੇ ਹੁਕਮ ਦੀ ਗੱਲ ਹੈ, ਆਗਿਆ ਦੀ ਗੱਲ ਹੈ। ਸਤਿਗੁਰੂ ਜੀ ਨੇ ਆਗਿਆ ਮੰਨ ਕੇ ਵੱਡੀ ਭਗਤੀ ਤੇ ਫਿਰ ਇਹ ਗੱਦੀ ਦੇ ਮਾਲਕ ਬਣੇ। ਠੀਕ ਹੈ, ਗੱਦੀ ਮਿਲੀ ਹੈ ਤੇ ਤਾਂਹੀਓ ਪ੍ਰਿਥੀ ਚੰਦ ਨੂੰ ਈਰਖਾ ਦਵੈਸ਼। ਜਦੋਂ ਦਾਤੂ ਨੇ ਲੱਤ ਮਾਰੀ ਸੀ ਗੁਰੂ ਅਮਰਦਾਸ ਮਹਾਰਾਜ ਦੇ ਸਿੰਘਾਸਨ ਤੇ ਬੈਠਿਆ, ਉਹਨਾਂ ਦਾ ਵੀ ਮਨ ਪ੍ਰਾਵੀ ਹੈ, ਸੋਭਾ ਵੇਖ ਕੇ ਜਰ ਨਹੀਂ ਸਕਿਆ, ਚਲੋ ਛੱਡ ਦੀਏ, ਬਸ ਚਲੇ ਗਏ, ਰਾਤ ਨੂੰ ਅਲੋਪ ਹੋ ਗਏ ਸੀ। ਇਤਿਹਾਸਕ ਸਾਖੀ, ਉਹਨਾਂ ਦਾ ਮਨ ਵੀ ਇਸ ਤਰ੍ਹਾਂ ਹੀ ਹੋਇਆ ਵੀ ਇਹ ਮਹਿਮਾ ਸੰਗਤ ਇੰਨੀ ਵੇਖ ਕੇ ਦਾਤੂ ਨੂੰ ਈਰਖਾ ਆਈ ਹੈ, ਜਰ ਨਹੀਂ ਸਕਿਆ ਵੀ ਇੰਨੀ ਸੰਗਤ ਦਰਬਾਰ ਵਿੱਚ ਬੈਠੀ ਹੈ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਗੱਦੀ ਦੇ ਮਾਲਕ ਅਸੀਂ ਸੀ ਤੇ ਇਹਨਾਂ ਨੇ ਸੇਵਾਦਾਰ ਹੋ ਕੇ ਗੱਦੀ ਲੈ ਲਈ ਹੈ। ਤਾਂ ਮੇਰਾ ਕਹਿਣ ਦਾ ਭਾਵ ਵੀ ਸੰਸਾਰ ਵਿੱਚ ਅੱਜ ਵੀ ਕੱਲ ਨੂੰ ਵੀ ਇਸ ਤਰ੍ਹਾਂ ਹੋਣਾ, ਕਿਸੇ ਦੀ ਮਹਿਮਾ ਦੇਖ ਕੇ ਜਰਨਾ ਬੜੀ ਵੱਡੀ ਗੱਲ ਹੈ। ਜਿਹੜਾ ਜਰਦਾ ਉਹ ਮਹਾਨ ਬੰਦਾ ਹੈ, ਜਿਹੜਾ ਨਹੀਂ ਜਰਦਾ ਤਾਂ ਬਾਬਾ ਕਹੇ ਉਹ ਕਮੀਨਾ ਬੰਦਾ ਹੈ, ਉਹ ਕਮੀਨਾ ਬੰਦਾ ਹੈ। ਜਿਹੜਾ ਕਿਸੇ ਦੀ ਮਹਿਮਾ ਨੂੰ ਵੇਖ ਕੇ ਜਰਦਾ ਉਹ ਮਹਾਨ ਆਤਮਾ ਹੁੰਦੀਆਂ, ਖੁਸ਼ ਹੁੰਦੇ ਹੈ। ਇਹ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਗੱਦੀ ਮਿਲੀ ਹੈ ਤੇ ਆਗਿਆ ਮੰਨ ਕੇ ਮਿਲੀ, ਪੰਜਵੇਂ ਗੁਰੂ ਨਾਨਕ ਜੇ ਬਣੇ ਆ ਤੇ ਆਗਿਆ ਮੰਨ ਕੇ। ਤੇ ਬਾਬਾ ਜੀ ਨੇ ਹਮੇਸ਼ਾ ਕਹਿਣਾ ਵੀ ਤਿੰਨ ਬਚਨ ਬਸ, ਸਿੱਖ ਗੁਰੂ ਦਾ ਹੁਕਮ ਮੰਨੇ, ਪੁੱਤ ਪਿਓ ਦਾ ਮੰਨੇ, ਇਸਤਰੀ ਪਤੀ ਦਾ ਮੰਨੇ। ਕਹਿਣਾ ਭਾਈ ਜਰਨੈਲੀ ਸੜਕ ਹੈ, ਅੱਖਾਂ ਵਿੱਚ ਕੇ ਤੁਰੇ ਜਾਓ, ਰੁਕਾਵਟ ਹੀ ਨਹੀਂ ਕੋਈ ਆਉਣੀ। ਕਹਿਣੇ ਹੋਰ ਜਪ ਤਪ ਕਰਨ ਦੀ ਲੋੜ ਹੀ ਨਹੀਂ, ਇਹ ਵੀ ਨਾਲ ਕਹਿੰਦੇ ਸਨ। ਆਓ ਆਪਾਂ ਆਗਿਆ ਮੰਨੀਏ। ਅੰਮ੍ਰਿਤ ਵੇਲੇ ਵੀ ਦਾਸ ਕੀਰਤਨ ਕਰੇਗਾ, ਬਾਬਾ ਜੀ ਦੇ ਬਖਸ਼ਿਆ ਹੋਇਆ। ਆਸਾਂ ਪੂਰੀਆਂ ਕਰਨੀਆਂ ਤਾਂ ਆਸਾਵਾਦ ਦੀ ਵਾਰ ਵੀ ਸੁਣਿਆ ਕਰੋ ਭਾਈ। ਆਸਾ ਦੀ ਵਾਰ ਕਿਸ ਵਾਸਤੇ ਬਣੀ ਹੈ? ਬਾਣੀ ਕਿਸ ਵਾਸਤੇ ਬਣੀ ਹੈ? ਤੇ ਅਸੀਂ ਸੁੱਤੇ ਨਹੀਂ ਜਾਗਦੇ ਵੀ ਨੀਂਦ ਬੜੀ ਆਉਂਦੀ ਹੈ। ਬਾਣੀ ਆਪਾਂ ਸੋਚੋ ਵੀ ਇਹ ਉਚਾਰਨ ਕਿਹਦੇ ਵਾਸਤੇ ਕੀਤੀ ਹੈ? ਸਤਿਗੁਰੂ ਜੀ ਆਪ ਕਹਿੰਦੇ ਭਾਈ ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵ ਉਹ ਸੱਚੀ ਬਾਣੀ। ਉਹ ਜੇ ਨਹੀਂ ਗਾਉਣੀ ਆਉਂਦੀ ਤਾਂ ਸੁਣ ਤਾਂ ਲੈ ਨਾ, ਆਇਓ ਸੁਣਨ ਨੂੰ, ਪੜ੍ਹਨ ਕੋ ਸੁਣ ਲਾ। ਜੇ ਤੈਨੂੰ ਗਾਉਣਾ ਨਹੀਂ ਆਉਂਦਾ ਤਾਂ ਸੁਣ ਲਾ, ਸੁਣਨ ਵਾਲਾ ਪਨੀਤ ਹੈ, ਪਵਿੱਤਰ ਹੈ, ਵੱਡਾ ਦਰਜਾ ਹੈ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਦਾ। ਤੇ ਆ ਕੇ ਸੁਣ ਲੈ, ਸੰਗਤ ਪੰਗਤ ਬਣਾਈ ਹੈ। ਆਸਰੀ ਵਾਰ ਦਾ ਕੀਰਤਨ ਸੁਣੋ 18 ਤਰੀਕ ਤੱਕ। ਕੋਈ ਵੀ ਇੱਛਾ ਅਸੀਂ ਤਾਂ ਕਈ ਜਗ੍ਹਾ ਤੇ ਦੇਖ ਚੁੱਕੇ ਹਾਂ, ਬੇਨਤੀ ਕੀਤੀ ਹੈ ਬਾਬਾ ਦੇ ਆਸਰੇ ਨਾਲ, ਬਾਣੀ ਦੀ ਕਿਰਪਾ ਨਾਲ। ਆ ਪਿੱਛੇ ਜੇ ਸ਼ੁਰੂ ਕੀਤੇ ਸੀ ਇੱਕ ਮਹੀਨਾ ਜਾਪ, ਦੂਸਰੇ ਦਿਨ ਦੋ ਪਰਿਵਾਰ ਕਹਿੰਦੇ ਜੀ ਸਾਡੀ ਇੱਛਾ ਦੂਜੇ ਦਿਨ ਹੀ ਪੂਰੀ ਹੋ ਗਈ ਹੈ। ਮੈਂ ਕਿਹਾ ਬਾਣੀ ਨੇ ਕੀਤੀ ਹੈ, ਮੈਂ ਥੋੜ੍ਹਾ, ਮੈਂ ਤਾਂ ਕੀਰਤਨ ਕਰਨਾ ਬਾਬਾ ਜੀ ਦਾ ਬਖਸ਼ਿਆ ਹੋਇਆ। ਦੋ ਪਰਿਵਾਰ ਚੱਲ ਕੇ ਆਏ, ਕਹਿੰਦੇ ਜੀ ਸਾਡੀ ਇੱਛਾ ਪੂਰੀ ਹੋ ਗਈ ਦੋ ਦਿਨ 'ਚ। ਅਤੇ ਜਿਹੜਾ ਸੱਤ ਦਿਨ ਸੁਣੇਗਾ ਉਹਦੀ ਇੱਛਾ ਨਹੀਂ ਪੂਰੀ ਹੋਵੇਗੀ? ਜ਼ਰੂਰ ਪੂਰੀ ਹੁੰਦੀ ਹੈ, ਪਰ ਆਗਿਆ ਮੰਨੀਏ। ਹੁਣ ਅਸੀਂ ਪੜ੍ਹ ਲੈਂਦੇ ਜੀ ਸਤਿਗੁਰੂ ਦਾ ਹੁਕਮ ਹੈ ਇੱਛਾ ਪੂਰਕ ਸਰਵ ਸੁਖ ਦਾਤਾ, ਅਗਲੀ ਗੱਲ ਤਾਂ ਪੜ੍ਹਨੀ ਕੋਈ ਨਹੀਂ ਵੀ ਗੁਰੂ ਨੇ ਕਹਿਤਾ ਇੱਛਾ ਪੂਰੀਆਂ ਹੁੰਦੀਆਂ। ਇੱਛਾ ਤਾਂ ਪੂਰੀਆਂ ਹੁੰਦੀਆਂ ਪਰ ਹੁੰਦੀਆਂ ਕਿਵੇਂ ਹੈ? ਕਹਿੰਦੇ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂਕਾ ਬਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ। ਉਹ ਧਿਆਉਣ ਵਾਲੀ ਗੱਲ ਪੜ੍ਹਨੀ ਨਹੀਂ, ਜੇ ਪੜ੍ਹ ਲੈਂਦੇ ਤਾਂ ਬਸ ਉਹ ਸੁਣਦੇ ਕੋਈ ਨਹੀਂ। ਸੁਣਦਾ ਮੈਂ ਰਾਤ ਵੀ ਬੇਨਤੀ ਵੀ ਜੇ ਤਾਂ ਗੁਰੂ ਦੀ ਗੱਲ ਮੰਨ ਲਈ ਤਾਂ ਸੁਣੀ ਗਈ ਹੈ, ਜੇ ਨਹੀਂ ਮੰਨੀ ਤਾਂ ਭਾਵ ਸੁਣਿਆ ਕੋਈ ਨਹੀਂ। ਸਿੱਧੀ ਜੀ ਗੱਲ ਹੈ, ਜੇ ਗੱਲ ਮੰਨ ਲਈ ਹੈ, ਕਿਸੇ ਵੀ ਭੈਣ ਭਰਾ ਦੀ ਗੱਲ ਮੰਨਦੇ ਹਾਂ, ਇਹਦਾ ਭਾਵ ਸੁਣ ਲਈ ਹੈ। ਜੇ ਕੋਈ ਕੁਛ ਲੋੜ ਪੈ ਗਈ, ਕਿਸੇ ਨੂੰ ਦੇ ਤਾ, ਕੁਛ ਮੰਨ ਲਈਏ, ਨਹੀਂ ਦਿੱਤਾ ਤਾਂ ਭਾਵ ਸੁਣਿਆ ਹੀ ਕੋਈ ਨਹੀਂ। ਨਾ ਕਿਸੇ ਬੰਦੇ ਦੀ ਗੱਲ ਸੁਣੀ ਹੈ ਦੁਖੀ ਸੁਖੀ ਦੀ, ਨਾ ਗੁਰੂ ਦੀ ਗੱਲ ਸੁਣੀ। ਆਓ ਆਪਾਂ ਯਤਨ ਇਹ ਕਰੀਏ, ਜਿਵੇਂ ਪੰਜਵੇਂ ਪਾਤਸ਼ਾਹ ਦਾ ਇਤਿਹਾਸ ਤਾਂ ਆਪਾਂ ਹਰ ਸਾਲ ਹੀ ਸੁਣਦੇ ਹਾਂ, ਚਲੋ ਜਿੰਨੀ ਕੁ ਮੱਤ ਹੈ ਮੈਂ ਬੇਨਤੀ ਕਰ ਦਿਆਂਗਾ। ਜਿਹੜੀ ਅਸਲੀ ਮੁੱਢਲੀ ਗੱਲ ਹੈ ਵੀ ਆਗਿਆ ਮੰਨ ਕੇ ਐਡੀ ਵੱਡੀ ਪਦਵੀ ਮਿਲਦੀ ਹੈ, ਪੰਜਵੇਂ ਗੁਰੂ ਨਾਨਕ ਬਣ ਗਏ ਆਗਿਆ ਮੰਨ ਕੇ, ਇੱਕ ਸਾਲ ਲਾਹੌਰ ਆਗਿਆ ਤੋਂ ਬਿਨਾਂ ਆਏ ਨਹੀਂ। ਭਗਤੀ ਕਦੇ ਬਾਅਦ ਵਿੱਚ ਛੱਡ ਦਿੱਤੀ ਗੁਰੂ ਸਾਹਿਬ ਨੇ, ਨਾਮ ਤਾਂ ਫਿਰ ਵੀ ਜਪਦੇ ਰਹੇ ਆ। ਜਿਹੜੀ ਪਦਵੀ ਮਿਲੀ ਨਾ ਉਹ ਸਿਰਫ ਆਗਿਆ ਕਰਕੇ ਮਿਲੀ, ਤੇ ਗੁਰੂ ਗੋਬਿੰਦ ਸਿੰਘ ਨੂੰ ਪਦਵੀ ਮਿਲੀ ਹੈ ਗੁਰੂ ਦੀ, ਉਹ ਵੀ ਆਗਿਆ ਕਰਕੇ ਮਿਲੀ ਹੈ। ਆਪਾਂ ਆਗਿਆ ਮੰਨੀਏ, ਹੁਕਮ ਮੰਨੀਏ, ਤੇ ਪਾਤਸ਼ਾਹ ਨੇ ਸਾਫ ਕਹਿਤਾ ਭਾਈ ਹੁਕਮ ਮੰਨਿਆ ਹੋਵੇ ਪ੍ਰਵਾਨ। ਮਨਜ਼ੂਰੀ ਉਹਨਾਂ ਦੀ ਜਿਹੜੇ ਹੁਕਮ ਮੰਨਦੇ ਆ, ਪ੍ਰਵਾਨ ਉਹੀ ਹੁੰਦੇ। ਜੇ ਪ੍ਰਵਾਨ ਹੀ ਨਹੀਂ, ਮਨਜ਼ੂਰ ਹੀ ਨਹੀਂ, ਬੱਚਾ ਸਕੂਲ ਵਿੱਚ ਦਾਖਲ ਹੀ ਨਹੀਂ ਤੇ ਪੜ੍ਹਾਈ ਕਿੱਥੋਂ ਹੋਵੇ। ਪ੍ਰਵਾਨਗੀ ਹੋਣੀ ਬਹੁਤ ਜ਼ਰੂਰੀ ਹੈ, ਮਨਜ਼ੂਰੀ ਹੋਣੀ ਬਹੁਤ ਜ਼ਰੂਰੀ ਹੈ। ਪੜ੍ਹਾਈ ਤਾਂ ਫਿਰ ਗਾਹਾਂ ਹੁੰਦੀ ਰਹਿਣੀ ਹੈ, ਥੋੜ੍ਹੀ ਕਰੇਗਾ ਥੋੜ੍ਹਾ ਸੁੱਖ ਮਿਲੇਗਾ, ਬਹੁਤੀ ਪਾਵੇਗਾ। ਹਾਜ਼ਰੀ ਲੱਗਣੀ ਵੱਡੀ ਜ਼ਰੂਰ ਹੈ, ਪ੍ਰਵਾਨਗੀ ਮਨਜ਼ੂਰ ਹੈ। ਫੇਲ ਪਾਸ ਤਾਂ ਕਮਾਈ 'ਤੇ ਹੈ, ਕਿਸੇ ਨੇ ਫੇਲ ਹੋ ਜਾਣਾ ਪਾਸ ਹੋਣਾ ਉਹ ਗੱਲ ਵੱਖਰੀ ਹੈ, ਪਰ ਬੱਚਾ ਤਾਂ ਸਕੂਲ ਦਾ ਖਵਾਉਂਦਾ ਨਾ, ਸਟੂਡੈਂਟ ਤਾਂ ਉਸ ਸਕੂਲ ਦਾ ਵੱਜੇਗਾ ਨਾ। ਫੇਲ ਪਾਸ ਕਮਾਈਆਂ ਦੀ ਗੱਲਾਂ ਹੈ, ਮਨਜ਼ੂਰੀ ਦਾ ਭਾਵ ਹਾਜ਼ਰੀ ਲਗਾਉਣੀ, ਮਨਜ਼ੂਰ ਹੋਣਾ ਉਹ ਉਹੀ ਹੁੰਦਾ ਗੁਰਸਿੱਖ ਮਾਈ ਭਾਈ ਜੋ ਹੁਕਮ ਮੰਨਦਾ। ਆਓ ਸਮਾਂ ਹੋ ਗਿਆ, ਇਸੇ ਤਰ੍ਹਾਂ ਸ਼ਾਮ ਦਾ ਦੀਵਾਨ, ਸਵੇਰ ਦਾ ਆਸਾ ਦੀ ਵਾਰ ਦਾ, 6 ਤੋਂ 7:30 ਹਾਜ਼ਰੀ ਭਰਨ ਦੀ ਭਾਈ ਕੋਸ਼ਿਸ਼ ਕਰਨੀ। ਆਓ ਮਾਈ ਭਾਈ ਸਤਿਗੁਰਾਂ ਦਾ ਗੁਰਪੁਰਬ ਮਨਾਉਂਦਿਆਂ ਹੋਇਆਂ, ਪਾਤਸ਼ਾਹ ਦਾ 400 ਸਾਲਾ ਸਾਡੇ ਜੀਵਨ ਵਿੱਚ ਆਇਆ, 500 ਸਾਲ ਆਪਾਂ ਜੋ ਸਰੀਰ ਬੈਠੇ ਇਹਨਾਂ 'ਚ ਤਾਂ ਕਿਸੇ ਨੇ ਵੇਖਣਾ ਨਹੀਂ। ਜਿੰਨਾ ਵੀ ਹੋ ਸਕੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ, ਕਾਹਦੇ ਨਾਲ ਕਰੀਏ, ਦੁਨਿਆਵੀ ਚੀਜ਼ਾਂ ਨਾਲ ਨਹੀਂ, ਉਹਨਾਂ ਦੀ ਬਾਣੀ ਨਾਲ ਹੀ ਸ਼ੁਕਰਾਨਾ ਕਰੀਏ। ਪਾਠ 5 ਖੰਡ ਪਾਠ ਹੋਣੇ ਆ, ਸੇਵਾ ਸਿਮਰਨ ਕਰੋ, ਹਾਜ਼ਰੀਆਂ ਭਰੋ, ਕੀਰਤਨ ਸੁਣੋ, ਪਾਠ ਚੱਲਣੇ ਆ, ਪਾਠ ਆ ਕੇ ਸਰਵਣ ਕਰੋ। ਬਾਣੀ ਸਤਿਗੁਰਾਂ ਦੀ ਸਾਰਾ ਕੁਛ ਬੋਲਦੀ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲ। ਆਓ ਪਿਆਰ ਨਾਲ ਫਿਰ ਪੜ੍ਹ ਲਈਏ, ਨਾਲੇ ਮਨ ਵਿੱਚ ਦੇਣ ਚ ਕਰੀ ਸੱਚੇ ਪਾਤਸ਼ਾਹ, ਸਾਡਾ ਮਨ ਲੋਚਣ ਲੱਗ ਜਾਵੇ, ਕਿਵੇਂ ਵਿਲਪ ਕਰੇ, ਬਰਲਾਪ ਕਰਨ ਲੱਗ ਜਾਵੇ ਚਾਤਰਕ ਕੀ ਨਿਆਂ। ਜਿਵੇਂ ਚਾਤਰਕ ਬਰਲਾਪ ਕਰਦਾ ਨਾ, ਸਾਡਾ ਵੀ ਮਨ ਇਉਂ ਬਰਲਾਪ ਕਰੇ, ਕਾਹਦੇ ਵਾਸਤੇ, ਤੇਰੇ ਦਰਸ਼ਨਾਂ ਵਾਸਤੇ। ਮਨ ਲੋਚੈ ਮੇਰਾ ਮਨ, ਮਨ ਮੇਰਾ ਮਨ ਲੋਚੈ, ਮੇਰਾ ਮਨ ਕਰੇ।